ਸਤਿਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਪਾਵਨ ਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਮਨੋਵਿਰਤੀਆਂ ਨੂੰ ਇਕਾਗਰ ਕਰੋ। ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਰੰਭ ਕਰਨ ਲੱਗੇ ਹਾਂ। ਪੁਰਾਤਨ ਜੋ ਸੀਨੇ ਮਸੀਨੇ ਚਲੀਆਂ ਆ ਰਹੀਆਂ ਕਥਾ ਕਹਾਣੀਆਂ ਨੇ ਉਹਨਾਂ ਮੁਤਾਬਕ ਸਿੱਖਾਂ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਹਰ ਮਤ ਦਾ ਆਪਣਾ ਕੋਈ ਗ੍ਰੰਥ ਹੈ ਔਰ ਉਸ ਬਾਰੇ ਕੁਝ ਨਾ ਕੁਝ ਕਿਹਾ ਗਿਆ ਹੈ ਕਿ ਇਹ ਮੰਤਰ ਪੜ੍ਹੋ ਤਾਂ ਆਹ ਫਲ ਪ੍ਰਾਪਤ ਹੁੰਦਾ, ਫਲਾਣਾ ਮੰਤਰ ਪੜ੍ਹੋ ਤਾਂ ਆਹ ਫਲ ਪ੍ਰਾਪਤ ਹੁੰਦਾ ਹੈ। ਤੋ ਆਪ ਜੀ ਬਖਸ਼ਿਸ਼ ਕਰੋ ਆਪ ਕੋਈ ਐਸੀ ਬਾਣੀ ਰਚਨਾ ਕਰੋ ਜਿਸ ਨਾਲ ਇਸ ਮਨੁੱਖ ਦਾ ਭਲਾ ਹੋ ਸਕੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਤਿਆਰੀ ਕੀਤੀ ਗਈ ਕਿ ਪਾਵਨ ਬਾਣੀ ਜੋ ਉਚਾਰਨੀ ਹੈ ਉਸ ਨੂੰ ਲਿਖਤ ਵਿੱਚ ਲਿਆਂਦਾ ਜਾਏ। ਕਿਉਂਕਿ ਮੁੱਢ ਤੋਂ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਜਿੰਨੀ ਬਾਣੀ ਸੀ ਉਹ ਲਿਖਤ ਵਿੱਚ ਸੀ। ਭਾਈ ਗੁਰਦਾਸ ਜੀ ਦੀ ਡਿਊਟੀ ਲਾਈ ਗਈ ਲਿਖਣ ਲਈ ਔਰ ਆਪ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਰਾਮਸਰ ਸਾਹਿਬ ਹੈ, ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਅਸਥਾਨ ਦੇ ਬਿਲਕੁਲ ਸਾਹਮਣੇ ਖੱਬੇ ਪਾਸੇ ਉਸ ਜਗ੍ਹਾ 'ਤੇ ਇੱਕ ਬੇਰੀ ਹੈ। ਉਹ ਜਗ੍ਹਾ ਉਹਨਾਂ ਪੁਰਾਣੇ ਸਮਿਆਂ ਵਿੱਚ ਇਕਾਂਤ ਹੁੰਦੀ ਸੀ ਕਿਉਂਕਿ ਸ਼ਹੀਦਾਂ ਦਾ ਅਸਥਾਨ ਬਹੁਤ ਬਾਅਦ ਵਿੱਚ ਬਣਿਆ ਹੈ। اس بیری کے تھلے صاحب شری گرو ارجن دیو پاتشاہ جی نے آسن لگا لیا، آپ بیٹھ گئے۔ اکال پرکھ واحگرو نال بنتی جڑ گئی۔ یاد رکھو، اے نہیں کہ بانی کرتا ہے یا کسی کبھی دے خیال نے کسی نے قلم چکی تھوڑا سوچیا تو لکھ دیتے۔ بانی بارے اسی پڑھ رہے ہاں کہ ترکی بانی آئی تین سگلی چنت مٹائی۔ بانی انہاں نرمل ہردیاں تے اتری جڑے بانی ورگے ہی نرمل ہو گئے۔ جدوں ستگرو پاتشاہ سمادھی استھت ہوئے بانی آئی۔ بانی اینی کوئی چارن کردہ ہے جو سوچ کے لکھدہ ہے۔ اسی سکھ اتہاس پڑھتے ہاں گرو نانک دیو صاحب جی بھائی مردانے ہمیشہ یہ گل کہندے نے، مردانے ارباب وجا بانی آئی ہے۔ مردانہ ارباب وجاندہ ہے ایشور نال جڑے ہوئے گرو نانک دیو صاحب اپنے پوتر مخارون تو بانی بولتے ہیں۔ ایویں صاحب شری گرو ارجن دیو صاحب جی نے یہ پاون بانی شری سکھمنی صاحب اچارن کی، اکال پرکھ واحگرو نال جڑ کے اس پوتر بانی دے 24,000 اکھر منے گئے ہیں۔ پر ستگرو پاتشاہ نے یہ بچن کہے کہ اے بانی جو ویکتی پڑھے گا، ایک دن ایک بار پڑھے گا تے اس دے 24,000 سواساں دا پھلا ہو جائے گا۔ یہ منیا جاتا ہے کہ جوگی جڑے گئے انہاں دے سواس 21,624 سواس وہ دن رات لے جوگی۔ اس سکھمنی صاحب نال جڑن والا جوگی بن جاتا ہے۔ جوگی دا ارتھ ہی جڑیا ہوا ہے، جو ایشور نال جڑیا ہے اس نو جوگی کہہ دے۔ 21,624 سواس سفلے ہو جاندے نے۔ اس سکھمنی صاحب وچ جڑے پورے اکھر نے وہ 21,624 نے۔ جڑے اکھر اکھراں دے تھلے لکھے نے جنہوں تسی کہندے ہو پیر وچ رارا پایا ہوا ہے، انہاں دی گنتی 2373 ہے۔ تین اکھر سکھمنی صاحب وچ ہور نے جڑے اسی پڑھتے ہاں بانی وچ، سنتن کا دکھن کاغ جو لوے، سنتن کا دکھن سرپ جون پائے، تے سنتن کا دکھن کرشنا مہ جلے۔ اے جڑے تین اکھر ننا پچھے ورتے ہیں سنتن، اے تین اکھر ہور پا کے پوری گنتی 24,000 ہو جاندی ہے۔ صاحب ستگرو سچے پاتشاہ نے اے حکم کیتا کہ عام ویکتی دن رات وچ 24,000 سواس لیندا ہے۔ وہ ویکتی جڑا سکھمنی صاحب جی دا پاٹھ نتا پرتی کردا ہے وہ 24,000 سواس سفلے ہو جاندے نے۔ انہوں 24,000 وار واہگرو 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 کرن دا پھل ਸੁਖਮਨੀ ਸਾਹਿਬ ਦੇ ਪੜ੍ਹਨ ਨਾਲ ਪ੍ਰਾਪਤ ਹੋ ਜਾਂਦੇ। ਸਾਹਿਬ ਸਤਿਗੁਰੂ ਪਾਤਸ਼ਾਹ ਨੇ ਜਦੋਂ ਇਹ ਬਾਣੀ ਰਚੀ, ਕਿਉਂਕਿ ਹਿੰਦੁਸਤਾਨ ਦੀ ਐਸੀ ਪ੍ਰਥਾ ਸੀ ਕਿ ਲੋਕ ਕੋਈ ਰਚਨਾ ਕਰਨ ਤੋਂ ਪਹਿਲਾਂ ਮੰਗਲ ਲਿਖਦੇ ਸਨ, ਮੰਗਲ। ਅਤੇ ਉਹ ਜਿਹੜਾ ਮੰਗਲ ਹੁੰਦਾ ਸੀ ਉਹ ਜਾਂ ਤਾਂ ਗਣੇਸ਼ ਜੀ ਦਾ ਕਰਦੇ ਸਨ ਅਤੇ ਜਾਂ ਸਵਰਸਤੀ ਦਾ ਕਰਦੇ ਸਨ, ਕਿਉਂਕਿ ਇਹ ਗੱਲ ਮੰਨੀ ਜਾਂਦੀ ਸੀ ਕਿ ਗਣੇਸ਼ ਸਿੱਧੀਆਂ ਦਦਾਤਾ ਹੈ ਪਰ ਸੁਰਸਤੀ ਬੁੱਧੀ ਦਦਾਤਾ ਹੈ। ਇਸ ਕਰਕੇ ਗਣੇਸ਼ ਅਤੇ ਸੁਰਸਤੀ ਦਾ ਮੰਗਲ ਕਥਨ ਕਰਦੇ ਸਨ, ਪਰ ਗੁਰੂ ਸਾਹਿਬ ਜੀ ਨੇ ਇਸ ਪ੍ਰਥਾ ਨੂੰ ਬਦਲ ਦਿੱਤਾ। ਉਹਨਾਂ ਨੇ ਜਦੋਂ ਬਾਣੀ ਉਚਾਰਨ ਕੀਤੀ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਥਨ ਕੀਤਾ। ਉਹਨਾਂ ਨੇ ਸਾਨੂੰ ਇਹ ਗੱਲ ਦਰਸਾਈ ਕਿ ਗਣੇਸ਼ ਅਤੇ ਸੁਰਸਤੀ ਵੀ ਉਸ ਪਰਮੇਸ਼ਵਰ ਦੇ ਅਧੀਨ ਨੇ, ਜਦੋਂ ਤੁਸੀਂ ਉਸ ਦਾ ਮੰਗਲ ਕਰਦੇ ਹੋ ਸਭ ਉਸ ਦੇ ਥੱਲੇ ਆ ਜਾਂਦੇ ਨੇ। ਈਸ਼ਵਰ ਦਾ ਮੰਗਲ ਕਰਨ ਨਾਲ ਸਭ ਦਾ ਮੰਗਲ ਹੋ ਜਾਂਦਾ, ਜਿਤਨੇ ਦੇਵੀ ਦੇਵਤੇ ਆਦਿਕ ਨੇ ਮੰਨੇ ਜਾਂਦੇ ਨੇ ਉਹਨਾਂ ਸਾਰਿਆਂ ਨਾਲੋਂ ਈਸ਼ਵਰ ਦਾ ਮੰਗਲ ਕਰਨਾ ਸ੍ਰੇਸ਼ਟ ਹੈ। ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਈਸ਼ਵਰ ਦਾ ਮੰਗਲ ਕਥਨ ਕੀਤਾ। ਗੌੜੀ ਇੱਕ ਰਾਗ ਹੈ ਜਿਸ ਦੀਆਂ ਕਈ ਜਾਤੀਆਂ ਨੇ। ਬਾਣੀ ਵਿੱਚ ਇਸ ਰਾਗ ਵਿੱਚ ਗੌੜੀ ਪੂਰਬੀ, ਗੌੜੀ ਦੀਪਕੀ, ਗੌੜੀ ਮਾਲਾ ਅਤੇ ਹੋਰ ਤਿੰਨ ਚਾਰ ਕਿਸਮਾਂ ਗੌੜੀ ਦੀ ਆਈਆਂ ਨੇ। ਪਰ ਇੱਥੇ ਗੁਰੂ ਪਾਤਸ਼ਾਹ ਨੇ ਲਿਖਿਆ ਹੈ ਗੌੜੀ ਸੁਖਮਨੀ। ਸੁਖਮਨੀ ਕੋਈ ਰਾਗ ਨਹੀਂ ਹੈ, ਸੁਖਮਨੀ ਬਾਣੀ ਦਾ ਨਾਮ ਹੈ, ਰਾਗ ਗੌੜੀ ਹੈ। ਸੁਖਮਨੀ ਬਾਣੀ ਦਾ ਨਾਮ ਹੈ, ਜਿਵੇਂ ਤੁਸੀਂ ਇਸੇ ਹੀ ਰਾਗ ਵਿੱਚ ਪੜ੍ਹਦੇ ਹੋ ਗੌੜੀ ਚੇਤੀ, ਉਹ ਰਾਗ ਹੈ। ਗੌੜੀ ਮਾਲਾ ਉਹ ਰਾਗ ਹੈ, ਗੌੜੀ ਪੂਰਬੀ ਉਹ ਰਾਗ ਹੈ, ਗੌੜੀ ਦੀਪਕੀ ਉਹ ਰਾਗ ਹੈ, ਪਰ ਗੌੜੀ ਸੁਖਮਨੀ ਸੁਖਮਨੀ ਰਾਗ ਨਹੀਂ ਹੈ, ਗੌੜੀ ਰਾਗ ਹੈ, ਸੁਖਮਨੀ ਬਾਣੀ ਦਾ ਨਾਮ ਹੈ। ਜਿਸ ਦੇ ਅਰਥ ਨੇ ਮਨ ਨੂੰ ਸੁੱਖ ਦੇਣ ਵਾਲੀ ਸੁਖਮਨੀ, ਜੋ ਮਨ ਨੂੰ ਸੁੱਖ ਦਿੰਦੀ ਹੈ, ਸੁੱਖਾਂ ਦੀ ਮਣੀ। ਹਿੰਦੁਸਤਾਨ ਦੀ ਧਰਤੀ 'ਤੇ ਮੰਨਿਆ ਜਾਂਦਾ ਹੈ ਕਿ ਸੱਪ ਦੀ ਉਮਰ ਜਦੋਂ 100 ਸਾਲ ਤੋਂ ਉੱਪਰ ਹੋ ਜਾਏ ਤੇ ਉਹਦੇ ਸਿਰ ਵਿੱਚ ਇੱਕ ਮਣੀ ਪੈਦਾ ਹੋ ਜਾਂਦੀ। ਉਹ ਮਣੀ ਪ੍ਰਕਾਸ਼ ਕਰਦੀ ਹੈ ਔਰ ਉਹ ਪ੍ਰਕਾਸ਼ ਬੜੀ ਦੂਰ ਦੂਰ ਤੱਕ ਫੈਲਦਾ ਹੈ ਔਰ ਸਰਪ ਉਸ ਪ੍ਰਕਾਸ਼ ਵਿੱਚ ਖੇਲਦਾ ਹੈ। ਕਿਹਾ ਜਾਂਦਾ ਹੈ ਕਿ ਉਹ ਮਣੀ ਜਿਸ ਨੂੰ ਪ੍ਰਾਪਤ ਹੋ ਜਾਏ ਉਸਦੇ ਸਾਰੇ ਕਾਰਜ ਰਾਸ ਹੋ ਜਾਂਦੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੁਖਮਨੀ ਬਾਣੀ ਸੁੱਖਾਂ ਦੀ ਮਣੀ ਹੈ, ਇਹ ਗਿਆਨ ਦਾ ਪ੍ਰਕਾਸ਼ ਕਰਨ ਵਾਲੀ ਹੈ। ਜਦੋਂ ਮਨੁੱਖ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਏ ਉਸਦੇ ਕਿਸੇ ਕਾਰਜ ਵਿੱਚ ਕੋਈ ਵਿਘਨ ਨਹੀਂ ਪੈਂਦਾ, ਸਾਰੇ ਕਾਰਜ ਰਾਸ ਹੋ ਜਾਂਦੇ। ਉਹ ਜਾਣ ਲੈਂਦਾ ਹੈ ਸੰਸਾਰ ਕੀ ਹੈ, ਉਹ ਜਾਣ ਲੈਂਦਾ ਹੈ ਨਿਰੰਕਾਰ ਕੀ ਹੈ, ਉਹ ਜਾਣ ਲੈਂਦਾ ਹੈ ਪਦਾਰਥ ਕੀ ਨੇ, ਉਹ ਜਾਣ ਲੈਂਦਾ ਹੈ ਮੈਂ ਕੀ ਹਾਂ, ਮੈਂ ਕੌਣ ਹਾਂ, ਮੈਂ ਕਿਉਂ ਹਾਂ, ਮੈਂ ਕਿਵੇਂ ਹਾਂ, ਮੈਂ ਕਿੱਥੇ ਹਾਂ ਅਤੇ ਕਦੋਂ ਤੱਕ ਹਾਂ। ਐਸੀ ਸੋਝੀ ਇਸ ਪਾਵਨ ਬਾਣੀ ਨੂੰ ਪੜ੍ਹਨ ਨਾਲ ਪ੍ਰਾਪਤ ਹੋ ਜਾਂਦੀ ਹੈ। ਇਸ ਪਵਿੱਤਰ ਬਾਣੀ ਵਿੱਚ 24 ਅਸ਼ਟਪਦੀਆਂ ਨੇ ਅਤੇ ਨਾਲ 24 ਸਲੋਕ ਨੇ। ਸਲੋਕ ਹਰ ਅਸ਼ਟਪਦੀ ਤੋਂ ਪਹਿਲਾਂ ਆਉਂਦਾ ਹੈ। ਹਰ ਅਸ਼ਟਪਦੀ ਦੇ 8 ਪਦ ਨੇ, 8 ਪੌੜੀਆਂ ਨੇ ਅਤੇ ਹਰ ਪੌੜੀ ਦੀਆਂ 10 ਪੰਕਤੀਆਂ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਥਨ ਕਰਦੇ ਨੇ ਗੁਰੂ ਅਰਜਨ ਦੇਵ ਸਾਹਿਬ ਅਤੇ ਕਹਿੰਦੇ ਨੇ ਇੱਕ ਓਅੰਕਾਰ, ਇੱਕ ਉਹ ਈਸ਼ਵਰ ਹੈ। ਪਰ ਦੁਨੀਆਂ ਦੀ ਹਰ ਗਿਣਤੀ ਚਾਹੇ ਕਿਸੇ ਮੁਲਕ ਵਿੱਚ ਚਲੇ ਜਾਓ ਉਸ ਈਸ਼ਵਰ ਦੇ ਨਾਮ ਤੋਂ ਹੀ ਆਰੰਭ ਹੁੰਦੀ ਹੈ। ਚਾਹੇ ਕੋਈ ਵਨ ਕਹੇ, ਚਾਹੇ ਕੋਈ ਇੱਕ ਕਹੇ, ਆਪਣੀ ਭਾਸ਼ਾ ਮੁਤਾਬਕ ਕੋਈ ਗਿਣਤੀ ਜਦੋਂ ਸ਼ੁਰੂ ਕਰੇਗਾ ਉਹ ਈਸ਼ਵਰ ਤੋਂ ਹੀ ਸ਼ੁਰੂ ਹੋਏਗੀ, ਕਿਉਂਕਿ ਇੱਕ ਉਹ ਈਸ਼ਵਰ ਹੈ। ਉਸ ਤੋਂ ਬਾਅਦ ਜਿਤਨਾ ਪਸਾਰਾ ਪਸਰਿਆ ਹੈ ਬਾਣੀ ਨੇ ਜ਼ਿਕਰ ਕੀਤਾ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀਪਾਨ। ਉਹ ਈਸ਼ਵਰ ਇੱਕ ਹੈ ਅਤੇ ਬਾਣੀ ਨੇ ਲਿਖਿਆ ਹੈ ਓਅੰਕਾਰ। ਪੁਰਾਣੇ ਸਮਿਆਂ ਵਿੱਚ ਲੋਕ ਓਮ ਮੰਤਰ ਜਪਦੇ ਸਨ, ਓਮ ਓ ਆ ਮ, ਤਿੰਨ ਅੱਖਰ ਨੇ ਇਸਦੇ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ ਖੋਲਿਆ ਹੈ, ਖੁਲਾਸਾ ਕੀਤਾ ਹੈ ਔਰ ਐਸੇ ਬਚਨ ਕਹੇ ਨੇ ਇੱਕ ਓਅੰਕਾਰ, ਉਹ ਜੋ ਈਸ਼ਵਰ ਹੈ ਉਹ ਇੱਕ ਹੈ, ਉਹੀ ਉਤਪੱਤੀ ਕਰਦਾ ਹੈ, ਉਹੀ ਜੀਵਾਂ ਦੀ ਪ੍ਰਤਿਪਾਲਣਾ ਕਰਦਾ ਹੈ, ਉਹੀ ਲੈਤਾ ਕਰ ਲੈਂਦਾ ਹੈ। ਔਰ ਬਾਣੀ 'ਚ ਐਸਾ ਜ਼ਿਕਰ ਆਇਆ ਹੈ ਕਿ ਆਪ ਉਹ ਪਾਵਣ ਹਾਰ ਆਪੇ ਹੀ ਮਾਰਦਾ, ਸਭ ਕੁਛ ਜਾਣੇ ਜਾਣ ਬੁੱਝ ਵਿਚਾਰਦਾ। ਊੜੇ ਦੇ ਉੱਪਰ ਇੱਕ ਮਾਤਰਾ ਇਉਂ ਲੱਗੀ ਹੈ ਲਾਈ ਜਿਸ ਨੂੰ ਕਾਰ ਕਹਿੰਦੇ। ਕਾਰ ਦਾ ਅਰਥ ਹੈ ਲੀਕ, ਜਿਸ ਨੂੰ ਹਿੰਦੁਸਤਾਨ ਦੀ ਧਰਤੀ ਤੇ ਲੋਕ ਲਕਸ਼ਮਣ ਰੇਖਾ ਵੀ ਕਹਿੰਦੇ, ਕਿਉਂਕਿ ਜਦੋਂ ਰਾਮ ਜੀ ਨੂੰ ਲੱਭਣ ਲਈ ਲਕਸ਼ਮਣ ਜੀ ਚੱਲੇ ਸਨ ਉਹਨਾਂ ਨੇ ਆਪਣੇ ਘਰ ਦੇ ਦੁਆਲੇ ਇੱਕ ਲੀਕ ਕੱਢੀ ਸੀ। ਪਰ ਸੀਤਾ ਜੀ ਨੂੰ ਕਿਹਾ ਸੀ ਕਿ ਤੁਸੀਂ ਇਸ ਤੋਂ ਬਾਹਰ ਨਹੀਂ ਜਾਣਾ, ਕਿਉਂਕਿ ਰਾਮ ਜੀ ਜਾਣ ਲੱਗੇ ਲੀਕ ਕਰ ਗਏ, ਲਕਸ਼ਮਣ ਨੂੰ ਲੱਭਣ ਲਈ ਗਏ ਪਰ ਲੀਕ ਕਰ ਗਏ, ਇਸ ਤੋਂ ਬਾਹਰ ਨਹੀਂ ਜਾਣਾ। ਬਾਣੀ ਵਿੱਚ ਜ਼ਿਕਰ ਆਇਆ ਹੈ ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਇੱਥੇ ਊੜੇ ਦੇ ਉੱਪਰ ਇੱਕ ਲੀਕ ਹੈ ਜਿਸ ਨੂੰ ਅਸੀਂ ਕਾਰ ਬੋਲਦੇ ਹਾਂ, ਇੱਕ ਓਅੰਕਾਰ। ਉਹ ਟਿੱਪੀ ਦੀ ਆਵਾਜ਼ ਵੀ ਦਿੰਦੀ ਹੈ, ਉਸ ਨੂੰ ਕਾਰ ਵੀ ਬੁਲਾਉਂਦੇ ਹਾਂ ਲੀਕ। ਯਾਦ ਰੱਖੋ ਜਿਸ ਦਾ ਅਰਥ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਉੱਪਰ ਹੈ, ਉਹ ਜੋ ਚਾਹੇ ਜੀਵਾਂ ਤੋਂ ਕਰਾ ਲੈ, ਉਹ ਜਦੋਂ ਚਾਹੇ ਸ੍ਰਿਸ਼ਟੀ ਨੂੰ ਪੈਦਾ ਕਰੇ, ਉਹ ਜਦੋਂ ਚਾਹੇ ਸ੍ਰਿਸ਼ਟੀ ਦਾ ਖਾਤਮਾ ਕਰ ਦੇਵੇ, ਉਹ ਜਿਵੇਂ ਜਿਵੇਂ ਜੀਵਾਂ ਨੂੰ ਪ੍ਰੇਰਦਾ ਹੈ ਉਦੋਂ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਵਜਾਵੇ ਤੰਤੀ, ਤਿਉਂ ਵਾਜਿਆ ਜੰਤ ਜਨਮ। ਜਿਵੇਂ ਕੋਈ ਕਿਸੇ ਸਾਜ਼ ਨੂੰ ਵਜਾਉਂਦਾ ਹੈ, ਤੰਤੀ ਸਾਜ਼ ਦੀ ਤਾਰ ਹਿਲਾਉਂਦਾ ਹੈ ਅਤੇ ਫਿਰ ਸਾਜ਼ ਵੱਜਦਾ ਹੈ, ਉਹ ਜੀਵਾਂ ਦੀ ਤਾਰ ਹਿਲਾਉਂਦਾ ਹੈ ਅਤੇ ਯਾਦ ਰੱਖਿਓ ਫਿਰ ਇਹ ਜੀਵਾਂ ਦੀ ਸਾਜ਼ ਵੱਜਦੇ। ਸਾਹਿਬ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਉਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿੱਟੇ ਹੈ। ਆਪਨੇ ਅੱਗੇ ਕਿਹਾ ਸਤ ਗੁਰ ਪ੍ਰਸਾਦ, ਉਹ ਸਤ ਸਰੂਪ ਹੈ, ਗੁਰ ਵੱਡਾ ਹੈ, ਪ੍ਰਸਾਦ ਕਿਰਪਾ ਰੂਪ ਹੈ, ਉਹ ਤਮਾਮ ਜੀਵਾਂ ਕਿਰਪਾ ਕਰਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਉਸ ਦਾ ਮੰਗਲ ਕਥਨ ਕਰਕੇ ਅੱਗੇ ਇਸ ਪਵਿੱਤਰ ਬਾਣੀ ਦਾ ਸਲੋਕ ਪਹਿਲਾਂ ਆਰੰਭ ਕਰਦੇ ਨੇ ਔਰ ਆਪ ਇਸ ਤਰ੍ਹਾਂ ਕਹਿ ਰਹੇ ਹਨ ਭਾਈ ਇਸ ਪਾਵਨ ਸਲੋਕ ਨੂੰ ਪੜ੍ਹਨ ਲੱਗਿਆ ਸਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਆਪ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਉੱਪਰ ਕਥਨ ਕਰ ਆਏ ਤੇ ਹੁਣ ਦੂਸਰਾ ਮੰਗਲ ਜਿਹੜਾ ਕਰਦੇ ਨੇ ਉਹ ਗੁਰੂ ਦਾ ਕਰਦੇ। ਆਦ ਗੁਰ ਇਹ ਨਮ ਹੈ, ਜਦੋਂ ਤੁਸੀਂ ਕੋਈ ਕਾਰਜ ਕਰਦੇ ਹੋ ਤੇ ਤੁਸੀਂ ਅਰਦਾਸ ਕਰਦੇ ਹੋ, ਉਸ ਅਰਦਾਸ ਵਿੱਚ ਸਾਰੇ ਗੁਰੂਆਂ ਦੇ ਨਾਮ ਲੈਂਦੇ ਔਰ ਫਿਰ ਤੁਸੀਂ ਅਰਦਾਸ ਕਰਦੇ ਹੋ। ਸਾਹਿਬ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਮੰਗਲ ਕਥਨ ਕਰਨ ਤੋਂ ਬਾਅਦ ਗੁਰਦੇਵ ਜੋ ਚਾਰ ਗੁਰੂ ਨੇ ਉਹਨਾਂ ਦਾ ਮੰਗਲ ਕਥਨ ਕਰਦੇ ਨੇ। ਜੇ ਆਪਾਂ ਇਹ ਗੱਲ ਕਹੀਏ ਕਿ ਅਕਾਲ ਪੁਰਖ ਵਾਹਿਗੁਰੂ ਬਾਰੇ ਇਹ ਸਲੋਕ ਕਿਹਾ ਹੈ ਤਾਂ ਵੀ ਅਸੀਂ ਮੰਨ ਸਕਦੇ ਹਾਂ ਕਿ ਕਿਉਂਕਿ ਬਾਣੀ ਪਰਮੇਸ਼ਵਰ ਦੀ ਲਿਖਾਇਤ ਹੈ, ਉਸ ਨੂੰ ਜਿਣਾਉਂਦੀ ਹੈ, ਆਪਾਂ ਕਹਿ ਸਕਦੇ ਹਾਂ ਕਿ ਹਾਂ ਈਸ਼ਵਰ ਬਾਰੇ ਹੀ ਇਹ ਸਲੋਕ ਕਿਹਾ ਹੈ। ਆਦ ਗੁਰ ਇਹ ਨਮ ਹੈ, ਆਦ ਸਾਰੇ ਸੰਸਾਰ ਦੀ ਸ਼ੁਰੂਆਤ ਜੋ ਈਸ਼ਵਰ ਹੈ ਔਰ ਗੁਰ ਸਭ ਤੋਂ ਵੱਡਾ ਹੈ, ਉਸ ਨੂੰ ਆਪ ਨਮਸਕਾਰ ਕਰਦੇ ਨੇ, ਕਹਿੰਦੇ ਨੇ ਮੇਰੀ ਉਸ ਨੂੰ ਨਮਸਕਾਰ ਹੈ। ਫਿਰ ਕਹਿੰਦੇ ਨੇ ਜੁਗਾਦ ਗੁਰ ਇਹ ਨਮ ਹੈ, ਯੁੱਗਾਂ ਦੀ ਆਦਿ, ਯੁੱਗਾਂ ਦੇ ਆਰੰਭ ਕਰਨ ਵਾਲਾ, ਹਰ ਯੁੱਗ ਨਾਲ ਜੋ ਜੁੜਿਆ ਹੋਇਆ ਹੈ, ਉਸ ਈਸ਼ਵਰ ਨੂੰ ਮੇਰੀ ਨਮਸਕਾਰ ਹੈ। ਸਤਿਗੁਰ ਇਹ ਨਮ ਹੈ, ਜੋ ਸਤ ਸਰੂਪ ਹੈ, ਜੋ ਗੁਰ ਵੱਡਾ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਸ੍ਰੀ ਗੁਰਦੇਵ ਇਹ ਨਮ ਹੈ, ਜੋ ਸਭ ਤੋਂ ਸ੍ਰੇਸ਼ਟ ਹੈ ਅਤੇ ਸਭ ਤੋਂ ਵੱਡਾ ਹੈ, ਦੇਵ ਪ੍ਰਕਾਸ਼ ਰੂਪ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਗੁਰੂ ਸਾਹਿਬ ਜੀ ਨੂੰ, ਗੁਰੂ ਨਾਨਕ ਸਾਹਿਬ ਜੀ ਨੂੰ ਆਪ ਕਹਿ ਰਹੇ ਨੇ ਆਦ ਗੁਰ ਇਹ ਨਮ ਹੈ, ਪਹਿਲੇ ਗੁਰੂ ਗੁਰੂ ਨਾਨਕ ਦੇਵ ਸਾਹਿਬ। ਇਹਦਾ ਅਰਥ ਹੈ ਤਾਂ ਹੀ ਉਹਨਾਂ ਤਾਂ ਹੀ ਮੇਰੀ ਨਮਸਕਾਰ ਹੋਵੇ, ਆਦ ਗੁਰ ਇਹ ਨਮ ਹੈ। ਫਿਰ ਆਪ ਕਹਿੰਦੇ ਨੇ ਜੁਗਾਦ ਗੁਰ ਇਹ ਨਮ ਹੈ, ਜੁਗਾਦ, ਜੁਗਾਦ ਦਾ ਅਰਥ ਹੈ ਦੋ, ਦੋ ਗੁਰੂ, ਗੁਰੂ ਰਾਮਦਾਸ ਸਾਹਿਬ ਅਤੇ ਗੁਰੂ ਅਮਰਦਾਸ ਸਾਹਿਬ, ਇਹਨਾਂ ਦੀ ਆਦਿ ਗੁਰੂ ਅੰਗਦ ਦੇਵ ਸਾਹਿਬ। ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਨੂੰ ਮੈਂ ਨਮਸਕਾਰ ਕਰਦਾ ਹਾਂ, ਉਹਨਾਂ ਤਾਂ ਹੀ ਮੇਰੀ ਨਮਸਕਾਰ ਹੋਵੇ। ਫਿਰ ਆਪ ਕਹਿੰਦੇ ਨੇ ਸਤਿਗੁਰ ਇਹ ਨਮ ਹੈ, ਜੋ ਗੁਰੂ ਦਾ ਗੁਰੂ ਹੁੰਦਾ ਹੈ ਉਸਨੂੰ ਸਤਿਗੁਰੂ ਕਹਿੰਦੇ। ਗੁਰੂ ਗੁਰੂ ਰਾਮਦਾਸ ਸਾਹਿਬ ਅਤੇ ਉਹਨਾਂ ਦੇ ਗੁਰੂ ਗੁਰੂ ਅਮਰਦਾਸ ਸਾਹਿਬ, ਉਹਨਾਂ ਤਾਂ ਹੀ ਵੀ ਮੇਰੀ ਨਮਸਕਾਰ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ। ਫਿਰ ਕਹਿ ਰਹੇ ਨੇ ਸ੍ਰੀ ਗੁਰੂਦੇਵ ਇਹ ਨਮ ਹੈ, ਸ੍ਰੀ ਸ੍ਰੇਸ਼ਟ। ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਜੀ ਤੋਂ ਜਿਹੜੀ ਮਾਇਆ ਹੈ ਇਹ ਪੁਰਾਤਨ ਸਾਧੂ ਲੋਕ ਇਹ ਗੱਲ ਕਿਹਾ ਕਰਦੇ ਸਨ ਕਿ 12 ਕੋਹ ਦੂਰ ਰਹੀ ਹੈ ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਮਾਇਆ ਨੂੰ ਸਫਲਿਆਂ ਕਰਨ ਲਈ ਗੁਰੂ ਰਾਮਦਾਸ ਸਾਹਿਬ ਦੇ ਚਰਨੀ ਪਾਤਾ। ਅੱਜ ਤੁਸੀਂ ਦੇਖਦੇ ਹੋ ਦਰਬਾਰ ਸਾਹਿਬ ਦੇ 4 ਦਰਵਾਜ਼ੇ ਨੇ, ਚਾਰਾਂ ਦਰਵਾਜ਼ਿਆਂ 'ਚ ਹੋ ਕੇ ਲੋਕ ਆਉਂਦੇ ਨੇ ਅਤੇ ਧੱਕੇ ਨਾਲ ਮਾਇਆ ਪੈਂਦੀ ਹੈ, ਉੱਥੇ ਧੱਕਾ ਪੈਂਦਾ ਜੇ ਤੁਸੀਂ ਮੱਥਾ ਟੇਕਣ ਜਾਂਦੇ। ਸ੍ਰੀ ਲਕਸ਼ਮੀ ਗੁਰਦੇਵ ਗੁਰੂ ਰਾਮਦਾਸ ਸਾਹਿਬ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਚਰਨਾਂ ਵਿੱਚ ਲਕਸ਼ਮੀ ਹੈ ਉਸ ਗੁਰੂ ਰਾਮਦਾਸ ਸਾਹਿਬ ਜੀ ਨੂੰ ਮੇਰੀ ਨਮਸਕਾਰ ਹੋਵੇ, ਮੈਂ ਉਹਨਾਂ ਨੂੰ ਨਮਸਕਾਰ ਕਰਦਾ ਹਾਂ। ਸਲੋਕ ਉਚਾਰਨ ਕਰਨ ਤੋਂ ਬਾਅਦ ਫਿਰ ਆਪ ਜੀ ਕਹਿੰਦੇ ਨੇ ਅਸ਼ਟਪਦੀ। ਅਸ਼ਟਪਦੀ ਦਾ ਅਰਥ ਹੈ 8 ਪਦ। ਗੁਰਬਾਣੀ ਵਿੱਚ ਸ਼ਬਦ ਆਇਆ ਹੈ 2 ਪਦੇ, 3 ਪਦੇ, 4 ਪਦੇ, ਸ਼ੰਤ, ਛੱਕੇ, ਅਸ਼ਟਪਦੀਆਂ। 2 ਪਦੇ ਦਾ ਅਰਥ ਹੈ 2 ਪਦ, 2 ਪੌੜੀਆਂ। 3 ਪਦੇ ਦਾ ਅਰਥ ਹੈ 3 ਪਦ, 3 ਪੌੜੀਆਂ। 4 ਪਦੇ ਦਾ ਅਰਥ ਹੈ 4 ਪੌੜੀਆਂ, ਜੇ ਸ਼ਬਦ ਦੀਆਂ ਹੋਣਗੀਆਂ ਉਹਨਾਂ ਦੇ ਨਾਲ ਲਿਖਿਆ ਆਇਆ ਹੈ 4 ਪਦੇ, ਕਿ ਸ਼ਬਦ ਦੇ 4 ਪਦ ਹਨ। ਇੱਥੇ ਸ਼ਬਦ ਆਇਆ ਹੈ ਅਸ਼ਟਪਦੀ। ਇਹ ਜਿਹੜਾ ਜਿਸ ਦੀ ਸਲੋਕ ਤੋਂ ਬਾਅਦ ਅਸੀਂ ਵਿਆਖਿਆ ਕਰ ਰਹੇ ਹਾਂ, ਇਸ ਸਲੋਕ ਦੇ ਨਾਲ 8 ਪੌੜੀਆਂ ਨੇ ਜਿਹੜੀਆਂ ਇਸੇ ਹੀ ਸਲੋਕ ਦੇ ਆਲੇ ਦੁਆਲੇ ਘੁੰਮਣਗੀਆਂ ਔਰ ਇਸੇ ਸਲੋਕ ਦਾ ਖੁਲਾਸਾ ਕਰਨਗੀਆਂ। ਉਹ 8 ਪੌੜੀਆਂ ਦੇ ਸਾਰੇ ਸ਼ਬਦ ਜੋ ਕੁਝ ਸਲੋਕ ਵਿੱਚ ਗੁਰੂ ਸਾਹਿਬ ਨੇ ਕਿਹਾ ਹੈ ਉਸਨੂੰ ਖੁੱਲ੍ਹ ਕੇ 8 ਪਦਾਂ ਵਿੱਚ, 8 ਪੌੜੀਆਂ ਵਿੱਚ ਗੁਰੂ ਸਾਹਿਬ ਜੀ ਨੇ ਦਰਸਾਇਆ ਹੈ। ਔਰ ਆਪ ਜੀ ਅਸ਼ਟਪਦੀ ਦੇ ਨਾਲ ਕਹਿ ਰਹੇ ਹਨ, ਆਪ ਸਰਵਣ ਕਰੋ ਜੀ।
ਸਿਮਰੋ ਸਿਮਰ ਸਿਮਰ ਸੁਖ ਪਾਓ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਖ ਅਸੀਂ ਵੀ ਚਾਹੁੰਦੇ ਹਾਂ ਪਰ ਸਾਡਾ ਸੁਖ ਪ੍ਰਾਪਤ ਕਰਨ ਦਾ ਜਿਹੜਾ ਢੰਗ ਤਰੀਕਾ ਹੈ ਉਹ ਅਲੱਗ ਹੈ। ਅਸੀਂ ਇੱਕ ਗੱਲ ਸੋਚ ਲਈ ਕਿ ਧਨ ਪੈਦਾ ਕਰ ਲਓ ਤਾਂ ਸੁੱਖ ਮਿਲ ਜਾਏ, ਮਕਾਨ ਬਣਾ ਲਓ ਤਾਂ ਸੁੱਖ ਮਿਲ ਜਾਏਗਾ, ਪੁੱਤਰ ਪੈਦਾ ਕਰੋ ਇਸਤਰੀ ਨਾਲ ਸਾਂਝ ਸਥਾਪਿਤ ਕਰੋ ਤਾਂ ਸੁੱਖ ਮਿਲ ਜਾਏਗਾ, ਮਿੱਤਰ ਬਣਾਓ ਕਾਰੋਬਾਰ ਕਰੋ ਤਾਂ ਸੁੱਖ ਮਿਲ ਜਾਏਗਾ। ਤਾਂ ਕੀ ਤੁਸੀਂ ਕਹਿ ਸਕਦੇ ਹੋ ਕਿ ਇਸ ਸਭ ਕੁਝ ਵਿੱਚੋਂ ਤੁਸੀਂ ਸੁੱਖ ਪ੍ਰਾਪਤ ਕੀਤਾ ਹੈ? ਐਸਾ ਨਹੀਂ। ਧਨ ਤੁਸੀਂ ਪੈਦਾ ਕੀਤਾ ਪਰ ਧਨ ਵਿੱਚੋਂ ਸੁੱਖ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ। ਬਾਣੀ ਨੇ ਬਚਨ ਕਹੇ, ਬੜੇ ਬੜੇ ਜੋਗੀਸਾ ਲੋਕ ਤਿੰਨ ਕੋ ਵਿਆਪਕ ਚਿੰਤਾ ਰੋਗ, ਕੌਣ ਬੜਾ ਮਾਇਆ ਬਣਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ। ਵੱਡੇ ਵੱਡੇ ਧਨਵਾਨ ਲੋਕ ਜੋ ਦਿਸਦੇ ਨੇ ਉਹਨਾਂ ਨੂੰ ਸਤਿਗੁਰੂ ਕਹਿੰਦੇ ਬਹੁਤੀ ਚਿੰਤਾ ਵਿਆਪਦੀ ਹੈ ਭਾਈ, ਬਹੁਤੇ ਚਿੰਤਾਤੁਰ ਨੇ ਕਿ ਧਨ ਚੱਲਿਆ ਨਾ ਜਾਏ, ਕਾਰੋਬਾਰ ਕਿਤੇ ਮੱਧਮ ਨਾ ਹੋ ਜਾਏ। ਉਹ ਦਿਨ ਰਾਤ ਚਿੰਤਾ ਵਿੱਚ ਨੇ, ਰਾਤ ਨੂੰ ਉਹਨਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ, ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ। ਉਹਨਾਂ ਨੂੰ ਚਿੰਤਾ ਹੈ ਹਰ ਗੱਲ ਦੀ, ਉਹ ਚਿੰਤਾ ਕਰਦੇ ਨੇ ਕਿ ਆਖਰ ਤਾਂ ਤੁਸੀਂ ਸੁੱਖ ਚਾਹੁੰਦੇ ਹੋ ਨਾ, ਤੇ ਫਿਰ ਜੇ ਸਾਨੂੰ ਇਹ ਦਿਸਦਾ ਹੈ ਕਿ ਧਨ ਵਿੱਚ ਸੁੱਖ ਨਹੀਂ, ਪਦਾਰਥ ਵਿੱਚ ਸੁੱਖ ਨਹੀਂ, ਪੁੱਤਰਾਂ ਧੀਆਂ ਵਿੱਚ ਸੁੱਖ ਨਹੀਂ, ਮਕਾਨਾਂ ਵਿੱਚ ਸੁੱਖ ਨਹੀਂ, ਤਾਂ ਫਿਰ ਗੁਰੂ ਦੀ ਗੱਲ ਸੁਣ ਲਈ ਜਾ, ਗੁਰੂ ਤੋਂ ਪੁੱਛ ਲਿਆ ਜਾਏ ਕਿ ਸੁੱਖ ਕਿੱਥੇ। ਹੁਣ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਪਵਿੱਤਰ ਸੁਖਮਨੀ ਸਾਹਿਬ ਜੀ ਦੀ ਬਾਣੀ ਸਲੋਕ ਕਹਿਣ ਤੋਂ ਬਾਅਦ ਇਹਦਾ ਆਰੰਭ ਹੀ ਇੱਥੋਂ ਕਰਦੇ ਨੇ। ਕਹਿ ਭਾਈ ਜੇ ਤੁਸੀਂ ਸੁੱਖ ਚਾਹੁੰਦੇ ਹੋ ਫਿਰ ਸਿਮਰੋ, ਯਾਦ ਕਰੋ, ਸਿਮਰੋ, ਸਿਮਰ ਸਿਮਰ ਸੁੱਖ ਪਾਵੋ, ਉਹਦਾ ਮਨ ਕਰਕੇ ਸਿਮਰਨ ਕਰੋ, ਉਹਨੂੰ ਆਪਣੇ ਮਨ ਵਿੱਚ ਯਾਦ ਰੱਖੋ। ਸਤਿਗੁਰੂ ਪਾਤਸ਼ਾਹ ਨੇ ਇਹ ਗੱਲ ਕਹੀ ਤਿੰਨ ਵਾਰ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਆਪਣੇ ਬਚਨਾਂ ਕਰਕੇ ਉਸ ਦਾ ਸਿਮਰਨ ਕਰੋ, ਮਨ ਕਰਕੇ ਉਸ ਨੂੰ ਯਾਦ ਕਰੋ, ਬਚਨਾਂ ਕਰਕੇ ਉਸ ਦੀਆਂ ਗੱਲਾਂ ਕਰੋ। ਉਸ ਦੀਆਂ ਗੱਲਾਂ ਵੀ ਸਿਮਰਨ ਨੇ, ਕਿਉਂਕਿ ਗੱਲਾਂ ਬੰਦਾ ਉਹਦੀਆਂ ਕਰਨਾ ਜਿਹਦੇ ਨਾਲ ਪਿਆਰ ਹੁੰਦਾ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬਚਨਾਂ ਕਰਕੇ ਵੀ ਉਸ ਨੂੰ ਯਾਦ ਕਰੋ। ਫਿਰ ਤੀਸਰੀ ਵਾਰ ਕਿਹਾ ਸਿਮਰ ਕਰਮਾਂ ਕਰਕੇ, ਜਿਤਨੇ ਕਰਮ ਕਰਦੇ ਹੋ ਈਸ਼ਵਰ ਪ੍ਰਾਇਣ ਕਰੋ, ਉਸਨੂੰ ਯਾਦ ਰੱਖ ਕੇ ਕਰੋ, ਮਨ ਵਚ ਕਰਮ ਤਿੰਨਾਂ ਕਰਕੇ ਸਿਮਰਨ ਕਰੋ, ਤੇ ਫਿਰ ਕੀ ਹੋਏਗਾ, ਸੁੱਖ ਪਾਵੋ, ਫਿਰ ਭਾਈ ਸੁੱਖ ਮਿਲਣਗੇ। ਜਿਹੜੇ ਸੁੱਖ ਦਿਨ ਰਾਤ ਧੰਦੇ ਕਰਕੇ ਪ੍ਰਾਪਤ ਨਹੀਂ ਹੁੰਦੇ, ਉਹ ਸਿਮਰਨ ਕਰਕੇ ਪ੍ਰਾਪਤ ਹੋਣਗੇ। ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਫਿਰ ਸਤਿਗੁਰੂ ਪਾਤਸ਼ਾਹ ਤੇ ਆਪਾਂ ਸਵਾਲ ਕਰਕੇ ਗੁਰੂ ਪਾਤਸ਼ਾਹ ਤੋਂ ਪੁੱਛ ਸਕਦੇ ਹਾਂ ਕਿ ਸਿਮਰਨ ਕਰਨ ਨਾਲ ਥੱਲੇ ਸੁਖੀ ਮਿਲਣਗੇ ਕਿ ਕੁਝ ਹੋਰ ਵੀ ਹੋਏਗਾ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਅਗਲੀ ਪੰਕਤੀ ਵਿੱਚ ਕਥਨ ਕਰਦੇ ਹਨ।
ਕਲ ਕਲੇਸ਼ ਤਨ ਮਹਿ ਮਿਟਾਓ।
ਕਲ ਇਸ ਕਲਯੁਗ ਦੇ ਸਮੇਂ ਵਿੱਚ ਜਿਤਨੇ ਕਲੇਸ਼ ਤੁਹਾਨੂੰ ਵਿਆਪ ਰਹੇ ਨੇ, ਜਿਤਨੇ ਵਿਘਨ ਜਿਤਨੀਆਂ ਔਕੜਾਂ ਤੁਹਾਨੂੰ ਵਿਆਪ ਰਹੀਆਂ ਨੇ, ਜੋ ਤੁਹਾਡੇ ਆਪਣੇ ਤਨ ਵਿੱਚ ਮਨ ਹੈ, ਮਨ ਵਿੱਚ ਕਲੇਸ਼ ਵਿਆਪ ਰਹੇ ਨੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਨਹੀਂ, ਸਾਰੀ ਦੁੱਖਾਂ ਦਾ ਮੁੱਢ ਤੁਹਾਡੇ ਤੋਂ ਸ਼ੁਰੂ ਹੁੰਦਾ, ਤੁਹਾਡੇ ਮਨ ਤੋਂ ਸ਼ੁਰੂ ਹੁੰਦਾ। ਜਦੋਂ ਸੁੱਖ ਮਿਲਣੇ ਨੇ ਉਹਨਾਂ ਦੀ ਸ਼ੁਰੂਆਤ ਵੀ ਮਨ ਤੋਂ ਹੋਏਗੀ। ਕਈ ਵਾਰ ਤੋਂ ਤਾਨਾ ਆ ਜਾਂਦਾ, ਸਰੀਰ ਤਾਂ ਵੈਸਾ ਹੀ ਹੈ ਨਾ, ਤੁਸੀਂ ਕਹਿੰਦੇ ਮੈਂ ਬੜਾ ਸੁਖੀ, ਔਲਾਦ ਚੰਗੀ ਹੋਏ, ਬੰਦਾ ਸ਼ਬਦ ਵਰਤਦਾ ਸੰਤਾਨ ਬੜੀ ਚੰਗੀ, ਮੈਂ ਬੜਾ ਸੁਖੀ, ਕਾਰੋਬਾਰ ਚੰਗਾ, ਮੈਂ ਬੜਾ ਸੁਖੀ ਹਾਂ, ਪਰਿਵਾਰ ਨੇਕ ਹੈ, ਮੈਂ ਬੜਾ ਸੁਖੀ। ਉਹ ਸੁੱਖ ਕਿਹਨੂੰ ਮਿਲਦਾ ਭਾਈ? ਮਨ ਨੂੰ ਸੁਖੀ ਹੈ, ਮਨ ਕਰਕੇ ਸੁੱਖ ਮਿਲ ਗਿਆ, ਮਨ ਸੁਖੀ ਹੋ ਗਿਆ, ਕਹਿੰਦਾ ਮੈਂ ਸੁਖੀ ਹਾਂ। ਜਦੋਂ ਮਨ ਦੁਖੀ ਹੋ ਗਿਆ ਫਿਰ ਇਹ ਸ਼ਬਦ ਵਰਤਦਾ ਮੈਂ ਬੜਾ ਦੁਖੀ ਹਾਂ। ਮਨ ਨੂੰ ਹੀ ਦੁੱਖ ਮਿਲਦਾ ਹੈ, ਮਨ ਨੂੰ ਹੀ ਕਲੇਸ਼ ਵਿਆਪਦੇ ਨੇ, ਮਨ ਕਰਕੇ ਹੀ ਇਹ ਸੁਖੀ ਹੁੰਦਾ ਹੈ। ਤੇ ਉਹ ਮਨ ਹੈ ਕਿੱਥੇ? ਬਾਣੀ ਕਹਿੰਦੀ ਤਨ ਮਹਿ ਮਨੂਆ, ਮਨ ਮਹਿ ਸੱਚ। ਉਹ ਜਿਹੜਾ ਮਨ ਹੈ ਉਹ ਤੁਹਾਡੇ ਹੀ ਸਰੀਰ ਵਿੱਚ ਹੈ, ਉਸੇ ਹੀ ਮਨ ਵਿੱਚ ਤੁਸੀਂ ਕੂੜਾ ਕਰਕਟ ਭਰ ਸਕਦੇ ਹੋ, ਉਸੇ ਹੀ ਮਨ ਵਿੱਚ ਤੁਸੀਂ ਈਸ਼ਵਰ ਦਾ ਨਾਮ ਭਰ ਸਕਦੇ ਹੋ। ਜਦੋਂ ਨਾਮ ਉਸ ਮਨ ਦੇ ਵਿੱਚ ਚਲਿਆ ਗਿਆ ਤੇ ਤੁਹਾਡੇ ਕਲ ਕਲੇਸ਼ ਖਤਮ ਹੋ ਜਾਣਗੇ, ਤੇ ਜਦੋਂ ਕਲਪਨਾ ਉਸ ਮਨ ਦੇ ਵਿੱਚ ਚਲੀਆਂ ਗਈਆਂ ਤਾਂ ਕਲੇਸ਼ ਵੱਧ ਜਾਣਗੇ, ਘਟਣਗੇ ਨਹੀਂ। ਔਰ ਉਹਨਾਂ ਕਲੇਸ਼ਾਂ ਕਰਕੇ ਤੁਸੀਂ ਦੁਖੀ ਹੋਵੋਗੇ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਫਿਰ ਸਿਮਰਨ ਕਰੋ ਤੇ ਤੁਹਾਡੇ ਤਨ ਵਿੱਚ ਜੋ ਕਲਯੁਗ ਦੇ ਸਮੇਂ ਵਿੱਚ ਕਲੇਸ਼ ਵਿਆਪਰੇ ਨੇ ਉਹਨਾਂ ਨੂੰ ਮਿਟਾ ਦਿਓ। ਸਿਮਰਨ ਉਹਨਾਂ ਨੂੰ ਮਿਟਾ ਦਿੰਦਾ ਹੈ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਪਾਪਾਂ ਨੂੰ ਸਾੜਨ ਲਈ ਸਿਮਰਨ ਜਿਹੜਾ ਹੈ ਉਹ ਅੱਗ ਦਾ ਕੰਮ ਕਰਦਾ ਹੈ। ਨਾਨਕ ਰਾਮ ਨਾਮ ਜਪ ਪਾਵਕੋ, ਪਾਵਕ ਕਹਿੰਦੇ ਨੇ ਅੱਗ ਨੂੰ, ਕਹਿੰਦੇ ਈਸ਼ਵਰ ਦਾ ਨਾਮ ਜਪ ਜੋ ਪਾਪਾਂ ਨੂੰ ਸਾੜਨ ਲਈ ਇੱਕ ਅੱਗ ਦੀ ਤਰ੍ਹਾਂ ਹੈ। ਤਨ ਖਿਲ ਮਿਖ ਦਾਹ ਨਹਾਰ, ਜਿਹੜੇ ਤੂੰ ਸਰੀਰ ਧਾਰ ਕੇ ਪਾਪ ਕਰਦਾ ਹੈ ਉਹਨਾਂ ਸਾਰੇ ਪਾਪਾਂ ਨੂੰ ਨਾਮ ਸਿਮਰਨ ਸਾਰ ਦੇਵੇਗਾ। ਸਾਹਿਬ ਸਤਿਗੁਰੂ ਪਾਤਸ਼ਾਹ ਅਗਲੀ ਪੰਕਤੀ ਵਿੱਚ ਕਹਿ ਰਹੇ ਹਨ, ਭਾਈ
ਸਿਮਰੋ ਜਾਤ ਬਿਸੁੰਭਰ ਕੈ।
ਬਿਸੁਰ ਹੁੰਦਾ ਹੈ ਸੰਸਾਰ, ਬਿਸਰਨ ਹਰ ਸਾਰੇ ਸੰਸਾਰ ਦੇ ਜੀਵਾਂ ਨੂੰ ਭਰਨ ਵਾਲਾ, ਤ੍ਰਿਪਤ ਕਰਨ ਵਾਲਾ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਭਾਈ ਉਸ ਦਾ ਸਿਮਰਨ ਕਰੋ, ਸਿਮਰੋ ਜਾਸ ਵਿਸ਼ਵਮ ਹਰ ਇੱਕ ਹੈ ਜੋ ਸਾਰੇ ਵਿਸ਼ਵ ਦੇ ਜੀਵਾਂ ਨੂੰ ਤ੍ਰਿਪਤ ਕਰਦਾ ਹੈ, ਸਾਰਿਆਂ ਨੂੰ ਰੋਜੀ ਦਿੰਦਾ ਹੈ, ਰੋਜੀ ਹੀ ਰਾਜ ਬਲੋਕਤ ਰਾਜਕ ਪਰੋਖ ਰੂਹਾਨ ਕੀ ਰੋਜੀ ਨਾ ਟਾਰੇ। ਕਦੇ ਗੁੱਸੇ ਵਿੱਚ ਆ ਕੇ ਕਿਸੇ ਦੀ ਰੋਜੀ ਨਹੀਂ ਟਾਲਦਾ, ਤਮਾਮ ਜੀਵਾਂ ਨੂੰ ਰੋਜੀ ਦਿੰਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਸਿਮਰੋ ਉਸ ਦਾ ਸਿਮਰਨ ਕਰੋ, ਜਾਸ ਉਸ ਦਾ ਜਸ ਕਰੋ ਜੋ ਅਕਾਲ ਪੁਰਖ ਵਾਹਿਗੁਰੂ ਵਿਸ਼ਵਮ ਹਰ ਇੱਕ ਹੈ, ਤਮਾਮ ਜੀਵਾਂ ਨੂੰ ਖਾਲੀਆਂ ਨੂੰ ਭਰਨ ਵਾਲਾ ਹੈ, ਉਸ ਇੱਕ ਈਸ਼ਵਰ ਦਾ ਸਿਮਰਨ ਕਰੋ। ਫਿਰ ਅਗਲੀ ਪੰਕਤੀ ਚ ਕਹਿ ਰਹੇ ਹਨ,
ਨਾਮ ਜਪਤ ਅਗਣਤ ਅਨੇਕੈ।
ਜਿਸ ਈਸ਼ਵਰ ਦੇ ਬੇਅੰਤ ਨਾਮ ਨੇ ਉਸਦੇ ਨਾਵਾਂ ਦੀ ਕੋਈ ਗਿਣਤੀ ਨਹੀਂ। ਬਾਣੀ ਵਿੱਚ ਜ਼ਿਕਰ ਆਇਆ ਹੈ ਕਿ ਸ਼ੇਸ਼ ਨਾਗ ਆਪਣੇ ਹਜ਼ਾਰਾਂ ਫਣਾਂ ਨਾਲ ਈਸ਼ਵਰ ਦੇ ਨਾਵਾਂ ਨੂੰ ਉਚਾਰਨ ਕਰਦਾ ਹੈ, ਪਰ ਉਸਦੇ ਨਾਵਾਂ ਦਾ ਉਸਨੇ ਅੰਤ ਨਹੀਂ ਪਾਇਆ। ਸਤਿਗੁਰੂ ਜੀ ਬਾਣੀ ਚ ਕਹਿੰਦੇ ਨੇ ਸਾਹਿਬ ਸੁਖਨੀ ਜਪਿਓ ਸੇਖ ਨਾਗ, ਹਰ ਜਪਤਿਆਂ ਅੰਤ ਨਾ ਪਾਵੈ ਗੋ। ਉਸਦੇ ਕਿਤਨੇ ਨਾਮ ਨੇ ਉਹਦਾ ਕੋਈ ਅੰਤ ਨਹੀਂ ਹੈ। ਨਾਮ ਜਪਤ ਅਗਣਤ, ਅਗਣਤ ਦਾ ਅਰਥ ਹੈ ਜਿਸ ਦੀ ਕੋਈ ਗਿਣਤੀ ਨਹੀਂ। ਉਸਦੇ ਨਾਮ ਅਣਗਿਣਤ ਨੇ ਅਤੇ ਉਹਨਾਂ ਨਾਵਾਂ ਨੂੰ ਜਪਣ ਵਾਲੇ ਵੀ ਅਣਗਿਣਤ ਨੇ। ਨਾਮ ਜਪਤ ਅਗਣਤ ਅਨੇਕਾ, ਅਨੇਕਾਂ ਹੀ ਲੋਕ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਉਸਦੇ ਨਾਮ ਨੂੰ ਜਪਦੇ ਨੇ। ਚੋਰ ਵੀ ਉਸਦਾ ਨਾਮ ਜਪਦੇ ਨੇ, ਸਾਧੂ ਵੀ ਉਸਦਾ ਨਾਮ ਜਪਦਾ ਹੈ, ਪਾਪੀ ਵੀ ਉਸਦਾ ਨਾਮ ਜਪਦਾ ਹੈ, ਪੁੰਨੀ ਵੀ ਉਸਦਾ ਨਾਮ ਜਪਦਾ ਹੈ, ਘਰ ਦੇ ਧੰਦਿਆਂ ਵਿੱਚ ਗ੍ਰਸੇ ਹੋਏ ਲੋਕ ਵੀ ਉਸਦਾ ਨਾਮ ਜਪਦੇ ਨੇ, ਤਿਆਗੀ ਵੀ ਉਸਦਾ ਨਾਮ ਜਪਦਾ। ਬਾਣੀ ਨੇ ਇੱਥੋਂ ਤੱਕ ਮਚਨ ਕਹੇ ਨੇ ਕਿ ਜੋ ਬੋਲਤ ਹੈ ਬਨ ਮੀਨ ਮਿਰਗ ਪੰਖੇਰੂ। ਜੰਗਲ ਵਿੱਚ ਜੋ ਜੀਵ ਬੋਲਦੇ ਨੇ, ਜਲ ਵਿੱਚ ਜੋ ਮੱਛੀਆਂ ਬੋਲਦੀਆਂ ਨੇ, ਜੋ ਬੋਲਤ ਹੈ ਬਨ ਮੀਨ ਮਿਰਗ ਪੰਖੇਰੂ, ਕਿਤਨੇ ਪੰਛੀ ਬੋਲਦੇ ਨੇ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਸਾਰੇ ਉਸਦਾ ਨਾਮ ਜਪਦੇ ਨੇ। ਨਾਮ ਜਪਤ ਅਗਣਤ ਅਨੇਕ, ਅਣਗਿਣਤ ਲੋਕ ਉਸਦੇ ਅਣਗਿਣਤ ਨਾਮ ਨੂੰ ਜਪਦੇ ਹਨ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਵੀ ਕਹਿ ਰਹੇ ਹਨ,
ਵੇਦ ਪੁਰਾਣ ਸਿਮਰਤ ਸੁਧਿਆਥਰ।
ਕਹਿੰਦੇ ਦੁਨੀਆ ਦੇ ਲੋਕੋ, ਤੁਸੀਂ ਵੇਦ ਪੜ੍ਹਦੇ ਹੋ ਨਾ, ਪੁਰਾਣ ਪੜ੍ਹਦੇ ਹੋ, ਸਿਮਰਤੀਆਂ ਪੜ੍ਹਦੇ ਹੋ, ਇਹ ਜਿੰਨੇ ਵੀ ਸ਼ੁੱਧ ਅੱਖਰ ਈਸ਼ਵਰ ਦਾ ਉਪਦੇਸ਼ ਦੇਣ ਵਾਲੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਉਹਨਾਂ ਵਿੱਚ ਲਿਖੇ ਹੋਏ ਜਿੰਨੇ ਵੀ ਸ਼ੁੱਧ ਅੱਖਰ ਨੇ ਜਿਹੜੇ ਈਸ਼ਵਰ ਦੀ ਮਤ ਦਿੰਦੇ ਨੇ, ਈਸ਼ਵਰ ਦਾ ਰਸਤਾ ਦੱਸਦੇ ਨੇ, ਧੰਨ ਗੁਰੂ ਪਾਤਸ਼ਾਹ ਕਹਿੰਦੇ ਉਹ ਸਾਰੇ ਕਿੱਥੋਂ ਜਨਮੇ ਨੇ ਭਾਈ, ਅਗਲੀ ਪੰਕਤੀ ਚ ਦਰਸਾ ਰਹੇ ਹਨ।
ਕਿਨੇ ਰਾਮ ਨਾਮ ਇੱਕ ਆਖਰ।
ਕਹਿੰਦੇ ਨੇ ਇਹ ਸਾਰੇ ਵੇਦ ਪੁਰਾਣ ਸਿਮਰਤੀਆਂ ਇਹ ਸਾਰੇ ਉਹਨਾਂ ਲੋਕਾਂ ਨੇ ਕਿਨੇ ਰਚੇ ਜਿਨ੍ਹਾਂ ਨੇ ਇੱਕ ਅੱਖਰ ਰਾਮ ਦੇ ਨਾਮ ਨੂੰ ਜਪਿਆ, ਜਿਨ੍ਹਾਂ ਨੇ ਜਪਿਆ ਈਸ਼ਵਰ ਦਾ ਨਾਮ, ਉਹਨਾਂ ਨੇ ਵੇਦ ਰਚੇ, ਉਹਨਾਂ ਨੇ ਪੁਰਾਣ ਰਚੇ, ਉਹਨਾਂ ਨੇ ਸਿਮਰਤੀਆਂ ਰਚੀਆਂ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਬਾਣੀ ਰਚੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਐਸਾ ਉਪਦੇਸ਼ ਦਿੱਤਾ ਹੈ کہ یہ سب کچھ رام کے نام سے پیدا ہویا، چاہے وید نے، چاہے قرآن ہے، چاہے سمرتیاں نے، چاہے دنیا کے ہور دھارمک گرنتھ نے، یہ کینے رام نام ایک اکھر، یہ پرمیشور دے ایک اکھر رام دے نام وچوں ہی نکلے، جو جرے جرے وچ رمیا ہویا ہے۔ اس رام جپن والیاں نے یہ اکھر کہے، بانی چ ذکر آیا ہے اوہنکار برہما اتپت، اس ایشور تو برما دی اتپتی ہوئی، تو برما نے پیدا ہو کے ایسا تا نہیں کہ وہ ایشور نو تیاگ دیتا۔ ستگرو پاتشاہ کہندے نے اوہنکار کیا جن چت، اس نے اوہنکار نو اپنے چت وچ وسایا۔ اوہنکار سیل جگ بھئے، پتھر جگ تو لے کے اوہنکار بھئی، بڑے پراتن سمے تو گرو پاتشاہ جی کہندے اوہنکار تو ہی پتھر کا جگ شروع ہویا۔ اوہنکار وید نرمائے، اوہنکار دے ایک اکھر تو ہی ویداں دا جنم ہویا۔ کینے رام نام ایک اکھر، گرو پاتشاہ جی کہندے رام دے نام دے ایک اکھر نے وید کتابک دھارمک گرنتھاں نوں، سمرتیاں نوں، پراناں نوں جنم دتا۔ انہاں لوگاں نے کہے جنہاں نے رام دیکھا ہے،
جن کا ایک جس جیو بسایا،
گڑ کے آکھو ستنام شری واحگرو۔ انہاں تمام ناواں وچوں، انہاں تمام دھارمک گرنتھاں وچوں ایک کنکا بھی کوئی اپنے اندر وسا لے، ایک کنکا بڑا تھوڑا ہوتا ہے، ایک کنکا ریتے چوں ایک کن چک لو تو انہوں ایک کنکا کیا جائے، ریتا پیا ہو کیول ایک ماتر نام ماتر ایک کن، ان چک لو وہ کنکا ہے، بہت تھوڑا۔ ان سارے گرنتھاں دے جتنے اپدیش نے انہاں وچوں ایک کنکا بھی کوئی گرو پاتشاہ جی کہنے جس دے اندر وس جائے۔ اگلی پنکتی چ کہہ رہے ہیں
تاں کی مہما جنی نہ آوے،
اس ویکتی دی مہما پھر کہی نہیں جا سکتی جس دے اندر او نام دا ایک کنکا وس گیا۔ گرو جی کہندے ہن
کی ایک درس تہارو،
آپ اکال پرکھ واحگرو اگے بینتی کر رہے ہیں کہ اے پرمیشور میرے اندر تیرے نام دی ایک سنسکرت دا شبد ہے اکانکشا، اکانکشا دا ارتھ ہے اچھا، کانکھی شبد جڑا ہے اکانکشا تو بنے گا، کانکھی دا ارتھ ہے اچھا، کھاہچ ہے پربھو جنہاں نوں کیول تیرے نام دی اچھا ہے، تیرے درشن دی اچھا ہے، کانکھی ایک درس تہارو، ایک اکانکشا ہے جنہاں دے اندر کہ میں تیرے دیدار کرنے میں، اے پرمیشور میں تیرے اگے منت کردا ہاں، تیرے اگے ارداس کردا ہاں، ترلا کردا ہاں، بینتی کردا ہاں، اتے ایو کہنے گرو پاتشاہ جی
نانک ان سنگ موہ ادارو،
اے پربھو جنہاں دے اندر تیرے نام دی اچھا ہے میرے تے دیا کر کے انہاں دی سنگت مینوں بخشو، اتے انہاں دے نال میرا بھی ادھار کرو۔ سب جی کہہ رہے ہیں
سکھمنی سکھ امرت پربنام،
اس پاون بانی دا نام سکھمنی ہے، اے من نوں سکھ دین والی ہے، اس وچ پربھو دا نام امرت ہے۔ سکھمنی سکھ امرت پرب نام، اس وچ نام امرت ہے، پربھو دا بھریا ہویا من نوں سکھ دین والی ہے۔ تے تن گرو پاتشاہ منی شبد منی والے منی کہہ منی، ایک موٹی روٹی پکا لیں لوگوں منی کہہ دے، وہ میدا پہنتا ہے، گیو پہنتا ہے، کھنڈ پہ، ایویں اس بانی جپ ہے، امرت ہے، ایشور کا نام ہے، گیان ہے، اس بانی سکھ نے پڑھنے صاحب سپگرو پاتشاہ یہ کہ منی ہے، بہت سواد ہے یہ بانی جو جیو جپتا ہے، ਉਸ ਦੀ ਰਸਨਾ ਅਤੇ ਈਸ਼ਵਰ ਦਾ ਨਿਵਾਸ ਹੋ ਜਾਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਸੁਖਮਨੀ ਸੁਖ ਅੰਮ੍ਰਿਤ ਤਬ ਨਾਮ, ਇਹ ਮਨ ਨੂੰ ਸੁਖ ਦੇਣ ਵਾਲੀ ਹੈ, ਪ੍ਰਭੂ ਦੇ ਅੰਮ੍ਰਿਤ ਨਾਮ ਨਾਲ ਮਿਲਾਪ ਕਰਾਉਣ ਵਾਲੀ ਹੈ, ਗਿਆਨ ਦੇਣ ਵਾਲੀ ਹੈ।
ਭਗਤ ਜਨਾ ਕੈ ਮਨ ਬਿਸਰਾਮ,
ਪ੍ਰਭੂ ਦੇ ਪਿਆਰਿਆਂ ਦੇ ਮਨ ਵਿੱਚ ਇਹ ਟਿਕਦੀ ਹੈ। ਯਾਦ ਰੱਖੋ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਮਨ ਵਿੱਚ ਟਿਕੇਗਾ ਇਸ ਦਾ ਉਪਦੇਸ਼, ਨਹੀਂ ਤਾਂ ਗੁਰੂ ਉਪਦੇਸ਼ ਕਰਦਾ ਕਿੱਥੇ ਟਿਕਦਾ ਸਾਡੇ ਮਨ ਵਿੱਚ। ਗੁਰੂ ਸਾਨੂੰ ਕਹਿੰਦਾ ਝੂਠ ਨਾ ਬੋਲੀ, ਅਸੀਂ ਬੋਲਦੇ ਹਾਂ। ਗੁਰੂ ਸਾਨੂੰ ਕਹਿੰਦਾ ਨਿੰਦਾ ਨਾ ਕਰੀ, ਅਸੀਂ ਕਰਦੇ ਹਾਂ। ਗੁਰੂ ਸਾਨੂੰ ਕਹਿੰਦਾ ਭਾਈ ਪਰਾਇਆ ਬੁਰਾ ਸੋਚੀ ਵੀ ਨਾ, ਕਰਨਾ ਤਾਂ ਬੜੀ ਦੂਰ ਦੀ ਗੱਲ ਹੈ, ਪਰ ਅਸੀਂ ਪਰਾਇਆ ਬੁਰਾ ਕਰਦੇ ਹਾਂ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਦੇ ਮਨ ਵਿੱਚ ਈਸ਼ਵਰ ਦਾ ਨਾਮ ਹੈ, ਇਹ ਸੁਖਮਨੀ ਦੁਆਰਾ ਮਨ ਵਿੱਚ ਸੁੱਖ ਮਿਲਦਾ ਹੈ ਅਤੇ ਉਹ ਭਗਤ ਹੋ ਜਾਂਦੇ ਨੇ, ਉਹਨਾਂ ਦੇ ਮਨ ਵਿੱਚ ਗੁਰੂ ਦਾ ਉਪਦੇਸ਼ ਟਿਕ ਜਾਂਦਾ ਹੈ।
ਪ੍ਰਭ ਕੈ ਸਿਮਰਨ ਗਰਬ ਨਾ ਬਸੈ,
ਕਹਿੰਦੇ ਪ੍ਰਭੂ ਦਾ ਸਿਮਰਨ ਕਰਨ ਵਾਲਾ ਕਦੇ ਮਾਤਾ ਦੇ ਉਦਰ ਵਿੱਚ ਨਹੀਂ ਵਸਦਾ, ਭਾਵ ਉਹਦਾ ਜਨਮ ਨਹੀਂ ਹੁੰਦਾ। ਸਿਮਰਨ ਦੀ ਸ਼ਕਤੀ ਦੱਸ ਰਹੇ ਨੇ। ਅਸੀਂ ਕਹਿੰਦੇ ਸਿਮਰਨ ਕਰੀਏ ਕੀ ਹੋ ਜੂਗਾ ਜੀ, ਆਪ ਦਰਸਾ ਰਹੇ ਨੇ ਕਿ ਸਿਮਰਨ ਕਰਨ ਨਾਲ ਕੀ ਹੋਵੇਗਾ। ਆਪ ਜੀ ਦੇ ਬਚਨ ਨੇ ਪ੍ਰਭ ਕਾ ਸਿਮਰਨ ਗਰਭ ਨਾ ਬਸੈ, ਮਾਤਾ ਦੇ ਉਦਰ ਵਿੱਚ ਨਹੀਂ ਆਉਂਦਾ ਮੁੜ ਕੇ ਜਿਹੜਾ ਪ੍ਰਭੂ ਦਾ ਸਿਮਰਨ ਕਰੇਗਾ। ਅਗਲੀ ਪੰਕਤੀ ਵਿੱਚ ਆਪ ਫਰਮਾਨ ਕਰਦੇ ਹਨ,
ਪ੍ਰਭ ਕੈ ਸਿਮਰਨ ਦੁੱਖ ਜਮ ਨਸੈ,
ਪ੍ਰਭੂ ਦਾ ਸਿਮਰਨ ਕਰਨ ਨਾਲ ਦੁੱਖ ਨਸ ਜਾਂਦੇ ਨੇ, ਪ੍ਰਭੂ ਦਾ ਸਿਮਰਨ ਕਰਨ ਨਾਲ ਜਮ ਨੇੜੇ ਨਹੀਂ ਆਉਂਦਾ। ਸਿਮਰਨ ਦੀ ਇਹ ਸ਼ਕਤੀ ਹੈ। ਬਾਣੀ ਨੇ ਬਚਨ ਕਹੇ ਨੇ ਜਿਹੜੇ ਵਿਅਕਤੀ ਪ੍ਰਭੂ ਦਾ ਸਿਮਰਨ ਕਰਦੇ ਨੇ, ਜੈ ਲਾਲਚ ਜੈ ਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ, ਜੈ ਪੈਂਡੇ ਲੁੱਟੀ ਪਨਹਾਰੀ, ਤੇ ਮਾਰਗ ਸੰਤਨ ਦੂਰਾਰੀ। ਐਸੇ ਵਿਅਕਤੀ ਉਸ ਰਸਤੇ 'ਤੇ ਨਹੀਂ ਜਾਂਦੇ ਜਿੱਥੇ ਮਸੂਲੀ ਜਾਂ ਜਮ ਲੁੱਟ ਲੈਂਦਾ ਹੈ, ਉਹ ਪਰਮੇਸ਼ਵਰ ਦੇ ਰਸਤੇ 'ਤੇ ਜਾਂਦੇ ਨੇ। ਉਹ ਕਦੇ ਉਸ ਰਸਤੇ 'ਤੇ ਨਹੀਂ ਗਏ। ਬਾਣੀ ਕਹਿੰਦੀ ਜੇ ਸਰੀਰ ਤਿਆਗ ਕੇ ਵੀ ਜਾਂਦੇ ਨੇ ਤੇ ਜੈ ਲਾਲਚ ਜਾਂ ਗਾਤੀ ਘਾਟ, ਜਿੱਥੇ ਲਾਲਚੀ ਜਮ ਮਸੂਲ ਲੈਣ ਲਈ ਬੈਠਾ ਹੈ, ਦੂਰ ਰਹੀ ਉਹ ਜਨ ਤੇ ਬਾਟ, ਰੱਬ ਦੇ ਪਿਆਰੇ ਉਸ ਰਸਤੇ ਤੋਂ ਦੂਰ ਜਾਂਦੇ ਨੇ, ਉਸ ਰਸਤੇ ਨਹੀਂ ਪੈਂਦੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਪ੍ਰਭ ਕਾ ਸਿਮਰਨ ਦੁੱਖ ਜਮ ਨਸੈ, ਪ੍ਰਭੂ ਦਾ ਸਿਮਰਨ ਕਰਨ ਨਾਲ ਦੁੱਖ ਨਸ ਜਾਂਦੇ ਨੇ ਅਤੇ ਜਮ ਨੇੜੇ ਨਹੀਂ ਆਉਂਦਾ। ਅਗਲੀ ਪੰਕਤੀ ਵਿੱਚ ਕਹਿ ਰਹੇ ਨੇ
ਪ੍ਰਭ ਕੈ ਸਿਮਰਨ ਕਾਲ ਪਰਹਰੈ,
ਪ੍ਰਭੂ ਦਾ ਸਿਮਰਨ ਕਰਨ ਨਾਲ ਕਾਲ ਦਾ ਅਰਥ ਹੈ ਮੌਤ, ਪਰਹਰੈ ਇਹ ਮੌਤ ਨੂੰ ਭਜਾ ਦਿੰਦਾ ਦੂਰ। ਕਾਲ ਦਾ ਅਰਥ ਸਮਾਂ ਵੀ, ਸਮਾਂ ਇਸ ਤੋਂ ਦੂਰ ਚਲਾ ਜਾਂਦਾ। ਤਿੰਨੇ ਭੂਤ ਭਵਿੱਖ ਅਤੇ ਵਰਤਮਾਨ ਤਿੰਨਾਂ ਸਮਿਆਂ ਤੋਂ ਬਾਹਰ ਹੋ ਕੇ ਕੇਵਲ ਈਸ਼ਵਰ ਨਾਲ ਜੁੜ ਜਾਂਦਾ। ਇਹਨੂੰ ਸਮੇਂ ਦਾ ਕੋਈ ਪਤਾ ਨਹੀਂ ਚੱਲਦਾ। ਕਈ ਲੋਕ ਕਹਿੰਦੇ ਮੇਰੇ ਤੇ ਬੜਾ ਦੁੱਖ ਦਾ ਸਮਾਂ ਸੀ, ਹੁਣ ਸੁੱਖ ਦਾ ਸਮਾਂ ਆ ਗਿਆ। ਯਾਦ ਰੱਖਿਓ, ਇਹ ਸਮੇਂ ਤੋਂ ਬਾਹਰ ਲੰਘ ਜਾਂਦਾ ਹੈ, ਉਸ ਜਗ੍ਹਾ 'ਤੇ ਪਹੁੰਚ ਜਾਂਦਾ ਜਿੱਥੇ ਕੋਈ ਸਮਾਂ ਇਸ 'ਤੇ ਕੋਈ ਅਸਰ ਨਹੀਂ ਕਰਦਾ, ਕੇਵਲ ਅਤੇ ਕੇਵਲ ਰੱਬ ਦੇ ਸਿਮਰਨ ਵਾਲੇ ਦਾ ਧਿਆਨ ਰਹਿੰਦਾ ਹੈ। ਪ੍ਰਭ ਕਾ ਸਿਮਰਨ ਕਾਲ ਪਰ ਹਰੈ, ਅਗਲੀ ਪੰਕਤੀ ਵਿੱਚ ਆਪ ਕਹਿ ਰਹੇ ਹੋ
ਪ੍ਰਭ ਕੈ ਸਿਮਰਨ ਦੁਸ਼ਮਣ ਪਰੈ,
ਪ੍ਰਭੂ ਦਾ ਸਿਮਰਨ ਕਰਨ ਨਾਲ ਜਿਹੜੇ ਨੇ ਦੁਸ਼ਮਣ ਨੇ, ਲੋਕ ਦੁਸ਼ਮਣ ਨਹੀਂ ਹੁੰਦੇ। ਯਾਦ ਰੱਖਿਓ, ਤੁਸੀਂ ਕਹਿੰਦੇ ਫਲਾਣਾ ਬੰਦਾ ਮੇਰਾ ਦੁਸ਼ਮਣ ਹੈ, ਸਿਰ ਵੱਢਵਾਂ ਵੈਰ ਹੈ ਉਸ ਨਾਲ, ਪਰ ਸਤਿਗੁਰੂ ਦੱਸਦੇ ਨੇ ਤੇਰੇ ਦੁਸ਼ਮਣ ਨੇ ਤੇਰੇ ਆਪਣੇ ਵਿਚਾਰ, ਤੇਰੇ ਮਨ ਵਿੱਚ ਕਲਪਨਾ ਕਾਮ ਦੀ ਜਾਗ ਪਈ, ਕਾਮ ਤੇਰਾ ਦੁਸ਼ਮਣ ਹੋ ਗਿਆ, ਕ੍ਰੋਧ ਤੇਰਾ ਦੁਸ਼ਮਣ ਹੈ, ਲੋਭ ਮੋਹ ਤੇ ਹੰਕਾਰ ਤੇਰੇ ਦੁਸ਼ਮਣ ਨੇ, ਜਿਹੜੇ ਤੇਰੇ ਹੀ ਮਨ ਤੋਂ ਜਨਮ ਲੈਂਦੇ ਨੇ ਤੇ ਫਿਰ ਤੇਰੇ ਦੁਸ਼ਮਣ ਨੇ। ਜਦੋਂ ਤੂੰ ਸਿਮਰਨ ਕਰਦਾ ਹੈ ਤੇ ਪ੍ਰਭੂ ਦਾ ਸਿਮਰਨ ਕਰਨ ਨਾਲ ਉਹ ਤੇਰੇ ਦੁਸ਼ਮਣ ਟਲ ਜਾਂਦੇ ਨੇ। ਪ੍ਰਭ ਕਾ ਸਿਮਰਨ ਦੁਸ਼ਮਣ ਤਰ੍ਹਾਂ ਉਹ ਟਲ ਜਾਂਦੇ ਨੇ, ਤੇਰੇ ਲਾਗੇ ਨਹੀਂ ਆਉਂਦੇ। ਔਰ ਇੱਥੋਂ ਤੱਕ ਬਾਣੀ ਵਿੱਚ ਜ਼ਿਕਰ ਆਇਆ ਹੈ ਕਿ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁੱਟੈ ਨਿਕਟ ਨਾ ਜਾਇਓ ਦੂਤ। ਧਰਮਰਾਜ ਆਪਣੇ ਜਮਾਂ ਨੂੰ ਇਹ ਗੱਲ ਕਹਿੰਦਾ ਹੈ ਕਿ ਜਿੱਥੇ ਰੱਬ ਦੇ ਪਿਆਰੇ ਸਿਮਰਨ ਕਰਦੇ ਨੇ ਉਸ ਜਗ੍ਹਾ 'ਤੇ ਨਾ ਜਾਇਓ, ਜੇ ਕਦੇ ਚਲੇ ਗਏ ਨਾ ਮੈਂ ਛੁੱਟ ਸਕਾਂਗਾ ਨਾ ਤੁਸੀਂ ਛੁੱਟ ਸਕੋਗੇ, ਤੁਹਾਡਾ ਛੁਟਕਾਰਾ ਨਹੀਂ ਮਿਲੇਗਾ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਦੇ ਸਿਮਰਨ ਵਿੱਚ ਇੰਨੀ ਸ਼ਕਤੀ ਹੈ ਕਿ ਦੁਸ਼ਮਣ ਟਲ ਜਾਂਦੇ ਹਨ।
ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ।
ਪ੍ਰਭੂ ਦਾ ਸਿਮਰਨ ਕਰਨ ਨਾਲ ਤੁਹਾਡੇ ਕਾਰਜਾਂ ਵਿੱਚ ਕਦੇ ਕੋਈ ਵਿਘਨ ਨਹੀਂ ਪੈਂਦਾ।
ਪ੍ਰਭ ਕੈ ਸਿਮਰਨ ਅਣ ਦਿਨ ਜਾਗੈ।
ਪ੍ਰਭੂ ਦਾ ਸਿਮਰਨ ਕਰਨ ਨਾਲ ਦਿਨ ਰਾਤ ਗਿਆਨ ਜਾਗਰਤ ਵਿੱਚ ਜਾਗਦਾ ਹੈ।
ਪ੍ਰਭ ਕੈ ਸਿਮਰਨ ਭਉ ਨਾ ਵਿਆਪੈ।
ਪ੍ਰਭੂ ਦਾ ਸਿਮਰਨ ਕਰਨ ਨਾਲ ਇਸ ਬੰਦੇ ਨੂੰ ਕੋਈ ਡਰ ਨਹੀਂ ਵਿਆਪਦਾ। ਸਤਿਗੁਰੂ ਜੀ ਕਹਿੰਦੇ ਨੇ ਡਰ ਤੋਂ ਰਹਿਤ ਹੋ ਜਾਂਦਾ ਹੈ ਕਿਉਂਕਿ ਨਿਰ ਭਉ ਜਪੈ ਸਗਲ ਭਉ ਮਿਟੈ, ਇਸ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ।
ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ।
ਪ੍ਰਭੂ ਦਾ ਸਿਮਰਨ ਕਰਨ ਨਾਲ ਇਸ ਨੂੰ ਦੁੱਖ ਨਹੀਂ ਆਉਂਦਾ, ਇਸ ਕਰਕੇ ਦੁੱਖ ਦਾ ਸੰਤਾਪ ਦੁੱਖ ਦੀ ਪੀੜਾ ਵੀ ਇਸ ਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਸਿਮਰਨ ਕਰਨ ਨਾਲ ਨਹੀਂ ਹੁੰਦੀ ਪਾਈ।
ਪ੍ਰਭ ਕਾ ਸਿਮਰਨ ਸਾਧ ਕੈ ਸੰਗ।
ਆਪ ਹੁਕਮ ਕਰਦੇ ਨੇ ਕਿ ਪ੍ਰਭੂ ਦਾ ਸਿਮਰਨ ਸਾਧੂ ਦੇ ਸੰਗ ਵਿੱਚੋਂ ਬਈ ਪ੍ਰਾਪਤ ਹੁੰਦਾ ਹੈ।
ਸਰਵਨਿਧਾਨ ਨਾਨਕ ਹਰ ਰੰਗ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਕੋਈ ਸਿਮਰਨ ਕਰਕੇ ਪ੍ਰਭੂ ਨਾਲ ਪ੍ਰੇਮ ਕਰਦਾ ਹੈ ਉਸ ਨੂੰ ਸਾਰੇ ਨਿਧਾਨ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ।
ਪ੍ਰਭੂ ਦਾ ਸਿਮਰਨ ਕਰਨ ਨਾਲ ਰਿੱਧੀਆਂ ਸਿੱਧੀਆਂ ਤੇ ਨਵ ਨਿਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ।
ਪ੍ਰਭੂ ਦਾ ਸਿਮਰਨ ਕਰਨ ਨਾਲ ਈਸ਼ਵਰ ਦਾ ਗਿਆਨ ਹੁੰਦਾ ਹੈ, ਉਸ ਵਿੱਚ ਧਿਆਨ ਜੁੜਦਾ ਹੈ ਅਤੇ ਆਤਮ ਵਿਸ਼ੈਣੀ ਤਤ ਬੁੱਧੀ ਸਿਧਾਂਤ ਦੇ ਜਾਣਨ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਸਿਮਰਨ ਕਰਨ ਨਾਲ।
ਪ੍ਰਭ ਕੈ ਸਿਮਰਨ ਜਪ ਤਪ ਪੂਜਾ।
ਪ੍ਰਭੂ ਦਾ ਸਿਮਰਨ ਕਰਨ ਨਾਲ ਬੰਦੇ ਨੂੰ ਜਪ ਤਪ ਅਤੇ ਪੂਜਾ ਕਰਨ ਦਾ ਜਿਤਨਾ ਫਲ ਹੈ ਉਹ ਸਿਮਰਨ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ ਹੈ।
ਪ੍ਰਭ ਕੈ ਸਿਮਰਨ ਬਿਨ ਸੈ ਦੂਜਾ।
ਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਦਾ ਸਿਮਰਨ ਕਰਨ ਨਾਲ ਦੂਜਾ ਅਗਿਆਨ ਜੀਵ ਦਾ ਬਿਨਸ ਜਾਂਦਾ ਹੈ, ਅਗਿਆਨ ਨਹੀਂ ਰਹਿੰਦਾ, ਉਸ ਨੂੰ ਪਰਮਾਰਥ ਦਾ ਗਿਆਨ ਹੋ ਜਾਂਦਾ ਹੈ।
ਪ੍ਰਭ ਕਾ ਸਿਮਰਨ ਤੀਰਤ ਇਤਨਾਨੀ।
ਪ੍ਰਭੂ ਦਾ ਸਿਮਰਨ ਕਰਨ ਨਾਲ ਗੁਰੂ ਪਾਤਸ਼ਾਹ ਜੀ ਕਹਿੰਦੇ ਮਨੁੱਖ ਨੂੰ ਘਰ ਬੈਠਿਆਂ ਹੀ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ। ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, ਘਰ ਬੈਠਾ ਹੀ ਤੀਰਥ ਇਸ਼ਨਾਨੀ ਹੋ ਜਾਂਦਾ ਪਰ ਪ੍ਰਭੂ ਦਾ ਸਿਮਰਨ ਕਰੇ, ਕਿਉਂਕਿ ਸਿਮਰਨ ਕਰਨ ਨਾਲ ਤੀਰਥ ਇਸ ਨੂੰ ਪਰਸਣ ਲਈ ਆਉਂਦੇ ਨੇ। ਬਾਣੀ ਨੇ ਜ਼ਿਕਰ ਕੀਤਾ ਹੈ ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ। ਉਹ ਸਾਧੂ ਦੀ ਚਰਨ ਧੂਣੀ ਚਾਹੁੰਦੇ ਨੇ। ਕਿਉਂ ਚਾਹੁੰਦੇ ਨੇ? ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਪਾਪਾਂ ਦੀ ਮੈਲ ਦੇ ਭਰੇ ਹੋਏ ਲੋਕ ਸਾਡੇ ਵਿੱਚ ਆ ਕੇ ਇਸ਼ਨਾਨ ਕਰਦੇ ਨੇ, ਉਹਨਾਂ ਦੇ ਪਾਪ ਉਤਰ ਜਾਂਦੇ ਨੇ। ਪਰ ਉਹ ਤੀਰਥੇ ਗੱਲ ਕਹਿੰਦੇ ਨੇ ਕਿ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਸਾਡੀ ਜਿਹੜੀ ਮੈਲ ਹੈ ਇਹ ਉਦੋਂ ਲੱਗਦੀ ਹੈ ਜਦੋਂ ਕੋਈ ਸਾਧੂ ਰੱਬ ਦਾ ਪਿਆਰਾ ਆ ਕੇ ਸਾਡੇ ਵਿੱਚ ਆਪਣੇ ਚਰਨ ਪਾਉਂਦਾ ਹੈ। ਉਸ ਧੂੜੀ ਦੇ ਪ੍ਰਾਪਤ ਕਰਨ ਨਾਲ ਅਸੀਂ ਨਿਰਮਲ ਹੋ ਜਾਂਦੇ ਹਾਂ। ਸਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਤੀਰਥਾਂ ਅਤੇ ਇਸ਼ਨਾਨ ਦਾ ਫਲ ਘਰ ਬੈਠੇ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ।
ਪ੍ਰਭ ਕੈ ਸਿਮਰਨ ਦਰਗਾਹ ਮਾਨੀ।
ਪ੍ਰਭੂ ਦਾ ਸਿਮਰਨ ਕਰਨ ਨਾਲ ਦਰਗਾਹ ਵਿੱਚ ਉਸਦਾ ਮਾਣ ਇੱਜ਼ਤ ਹੁੰਦੀ ਹੈ, ਦਰਗਾਹ ਵਿੱਚ ਉਸਦੀ ਮੰਨੀ ਜਾਂਦੀ ਹੈ।
ਪ੍ਰਭ ਕੈ ਸਿਮਰਨ ਹੋਏ ਸੋ ਭਲਾ।
ਪ੍ਰਭੂ ਦਾ ਸਿਮਰਨ ਕਰਨ ਵਾਲੇ ਵਿਅਕਤੀ ਪਾਸੋਂ ਜੋ ਕੁਝ ਹੋਵੇਗਾ ਉਹ ਭਲਾ ਹੀ ਹੋਵੇਗਾ, ਉਹ ਕਿਸੇ ਦਾ ਬੁਰਾ ਨਹੀਂ ਕਰ ਸਕਦਾ। ਸਤਿਗੁਰੂ ਜੀ ਕਹਿ ਰਹੇ ਹਨ
ਪ੍ਰਭ ਕੈ ਸਿਮਰਨ ਸੋ ਫਲ ਫਲਾ।
ਪ੍ਰਭੂ ਦਾ ਸਿਮਰਨ ਕਰਨ ਨਾਲ ਸ੍ਰੇਸ਼ਟ ਫਲ ਗਿਆਨ ਕਰਕੇ ਫਲਦਾ ਹੈ, ਇਸ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।
ਜੇ ਸਿਮਰ ਹੈ ਜਿਨ ਆਪ ਸਿਮਰਾਏ।
ਉਹੀ ਵਿਅਕਤੀ ਪ੍ਰਭੂ ਦਾ ਸਿਮਰਨ ਕਰਦੇ ਨੇ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਆਪ ਸਿਮਰਨ ਵਾਲੇ ਪਾਸੇ ਲਾ ਦਿੰਦਾ ਹੈ। ਜੋ ਆਪ ਸਿਮਰਨ ਤੇ ਉਸਨੇ ਲਾ ਲੈ ਉਹੀ ਉਸਦਾ ਸਿਮਰਨ ਕਰਦੇ ਨੇ, ਜਿਨ੍ਹਾਂ ਤੋਂ ਉਹ ਆਪ ਸਿਮਰਾਉਂਦਾ ਹੈ ਕਿ ਸਿਮਰੋ ਭਾਈ, ਉਹੀ ਸਿਮਰਦੇ ਹਨ।
ਨਾਨਕ ਤਾਂ ਕਹਿ ਲਾਗੋ ਪਾਏ,
ਗੁਰੂ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਜਿਹੜੇ ਉਸਦਾ ਸਿਮਰਨ ਕਰਦੇ ਹਨ।
ਪ੍ਰਭ ਕਾ ਸਿਮਰਨ ਸਭ ਤੇ ਉੱਚਾ,
ਗੁਰੂ ਬਾਦਸ਼ਾਹ ਕਹਿੰਦੇ ਨੇ ਪ੍ਰਭੂ ਦਾ ਸਿਮਰਨ ਸਾਰਿਆਂ ਤੋਂ ਉੱਚਾ ਹੈ ਭਾਈ।
ਪ੍ਰਭ ਕਾ ਸਿਮਰਨ ਉਧਰੇ ਮੂਚਾ,
ਬਹੁਤੇ ਪਾਪ ਕਰਨ ਵਾਲੇ ਲੋਕ ਵੀ ਪ੍ਰਭੂ ਦਾ ਸਿਮਰਨ ਕਰਨ ਨਾਲ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਹਨ।
ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ,
ਪ੍ਰਭੂ ਦਾ ਸਿਮਰਨ ਕਰਨ ਨਾਲ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ, ਸਤਿਗੁਰੂ ਜੀ ਕਹਿ ਰਹੇ ਹਨ ਭਾਈ।
ਪ੍ਰਭ ਕਾ ਸਿਮਰਨ ਸਭ ਕਿਛ ਸੁਝੈ,
ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਨੂੰ ਸਭ ਕੁਝ ਸੁਝ ਆਉਂਦਾ ਹੈ, ਲੋਕ ਪ੍ਰਲੋਕ ਸਭ ਦੀ ਖਬਰ ਹੋ ਜਾਂਦੀ ਹੈ, ਤਿੰਨ ਲੋਕਾਂ ਵਿੱਚ ਜਾਣਨ ਵਾਲਾ ਹੋ ਜਾਂਦਾ ਹੈ, ਸਾਰਾ ਕੁਝ ਇਸ ਨੂੰ ਗਿਆਤ ਸੋਝੀ ਹੋ ਜਾਂਦੀ। ਸਤਿਗੁਰੂ ਜੀ ਕਹਿੰਦੇ ਸਿਮਰਨ ਕਰਨ ਨਾਲ।
ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ,
ਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਤਰਾਸ ਡਰ ਨਹੀਂ ਰਹਿੰਦਾ, ਸਤਿਗੁਰੂ ਜੀ ਕਹਿ ਰਹੇ ਹਨ।
ਪ੍ਰਭ ਕਾ ਸਿਮਰਨ ਪੂਰਨ ਆਸਾ,
ਪ੍ਰਭੂ ਦਾ ਸਿਮਰਨ ਕਰਨ ਨਾਲ ਗੁਰੂ ਪਾਤਸ਼ਾਹ ਜੀ ਕਹਿੰਦੇ ਮਨੁੱਖ ਦੀ ਆਸਾ ਇੱਛਾ ਪੂਰੀ ਹੋ ਜਾਂਦੀ ਹੈ।
ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ,
ਪ੍ਰਭੂ ਦਾ ਸਿਮਰਨ ਕਰਨ ਨਾਲ ਇਸਦੇ ਮਨ ਨੂੰ ਲੱਗੀ ਵਿਕਾਰਾਂ ਦੀ ਪਾਪਾਂ ਦੀ ਮੈਲ ਲੱਗ ਜਾਂਦੀ ਹੈ।
ਅੰਮ੍ਰਿਤ ਨਾਮ ਰਿਦਮਾਏ ਸਮਾਏ,
ਨਾਮ ਰੂਪੀ ਅੰਮ੍ਰਿਤ ਇਸਦੇ ਹਿਰਦੇ ਵਿੱਚ ਸਮਾ ਜਾਂਦਾ ਹੈ ਸਿਮਰਨ ਕਰਨ ਨਾਲ।
ਪ੍ਰਭ ਜੀ ਬਸੈ ਸਾਧ ਕੀ ਰਸਨਾ,
ਗੁਰੂ ਪਾਤਸ਼ਾਹ ਕਹਿੰਦੇ ਜਿਸ ਪ੍ਰਭੂ ਦੀ ਮੈਂ ਗੱਲ ਕਰਦਾ ਹਾਂ ਭਾਈ, ਉਹ ਸਾਧੂ ਦੀ ਰਸਨਾ ਤੇ ਵਸਦਾ ਹੈ।
ਨਾਨਕ ਜਨ ਕਾ ਦਾਸਨ ਦਸਨਾ,
ਮੈਂ ਉਹਨਾਂ ਦਾ ਦਾਸ ਹਾਂ, ਉਹਨਾਂ ਦੇ ਦਾਸਾਂ ਦਾ ਵੀ ਦਾਸ ਹਾਂ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਸਿਮਰਨ ਕਰਦੇ ਹਨ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਾਵਨ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨ ਸਫਲ ਹੋ ਸਕੇ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣੀ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪਣੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ।